दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह। सतगुरु हर गोविंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है तुरकां दी सेना दे नाल युद्ध हो रहा है। ग्रंथाकर भाई संतोख सिंह जी दसदे ने कि मुगल शाह सारयां दा वड्डा सरदार है, वो इकला ही बचिया है अपनी सेना दे विचों मोरी। जदों सारे दे सारे नाल दे मर गए ते फिर मुगल शाह तुरकां दी फौज दा मोरी सतगुरु सच्चे पातशाह जी ने नाल युद्ध करन दे वास्ते अगे वधे। ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਉਤਸ਼ਾਹ ਤਾਰ ਕੋਰਾ ਫੰਦਾਏ ਰਣ ਕੇ ਮੈਦਾਨ ਮੈਂ ਆਏ ਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਰਦੇ ਦੇ ਵਿਚ ਵੱਡੇ ਉਤਸ਼ਾਹ ਨੂੰ ਧਾਰਨ ਕਰਕੇ ਇਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਦੂਸਰੇ ਪਾਸੇ ਮੁਗਲ ਖਾਂ ਦੋਵੇਂ ਘੋੜਿਆਂ ਨੂੰ ਦੜਾ ਕੇ ਅੱਗੇ ਵਧੇ। ਸ੍ਰੀ ਹਰ ਗੋਬਿੰਦ ਕੇ ਸਮਖ ਹੋਏ ਬਹੁ ਮਰੇ ਭਇਓ ਨਹੀਂ ਕਾਜ ਕੋਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਾ ਕੇ ਮੁਗਲ ਖਾਂ ਕਹਿੰਦਾ ਹੈ ਬਹੁ ਮਰੇ ਭਇਓ ਨਹੀਂ ਕਾਜ ਸੋਏ। ਬਹੁਤੇ ਸਾਰੇ ਸੂਰਮੇ ਮਰ ਗਏ ਨੇ ਪਰ ਅਜੇ ਤੱਕ ਜਿਹੜਾ ਕਾਰਜ ਹੈ ਨਾ ਉਹ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਦਾ ਸਿੱਧ ਨਹੀਂ ਹੋਇਆ।
ਆਬ ਮੋਰ ਤੋਰ ਰਣ ਹੈ ਕਰਾਲ ਆਵੀ ਲੋਕ ਲੋਕ ਹਰ ਖੈ ਬਿਸਾਲ।
ਮੁਗਲ ਖਾਂ ਸਤਿਗੁਰਾਂ ਨੂੰ ਕਹਿੰਦਾ ਕਿ ਹੁਣ ਤੇਰਾ ਤੇ ਮੇਰਾ ਹੇ ਗੁਰੂ ਰਣ ਹੋਵੇਗਾ, ਭਿਆਨਕ ਯੁੱਧ ਹੋਵੇਗਾ, ਲੋਕ ਦੋਵਾਂ ਪਾਸਿਆਂ ਨੂੰ ਵੇਖ ਕੇ ਖੁਸ਼ ਹੋਣਗੇ।
ਕਹਿ ਮਾਰੋ ਆਪ ਕਹਿ ਲੇ ਉਮਾਰ ਤਬ ਹੋਏ ਹਾਰ ਕਹਿ ਜੀਤ ਕਾਰ।
ਮੁਗਲ ਖਾਂ ਕਹਿੰਦਾ ਹੈ ਕਿ ਜਾਂ ਮੈਂ ਤੁਹਾਨੂੰ ਮਾਰ ਦਿਆਂਗਾ ਤੇ ਜਾਂ ਮੈਂ ਮਰ ਜਾਵਾਂਗਾ, ਮੰਨੋ ਕਿ ਅੱਜ ਹਾਰ ਤੇ ਜਿੱਤ ਦਾ ਜਿਹੜਾ ਫੈਸਲਾ ਹੈ ਨਾ ਉਹ ਜ਼ਰੂਰ ਹੋ ਜਾਏਗਾ।
ਗੁਰ ਸੁਣਿਓ ਸਭਨ ਕੋ ਦੀਏ ਹਟਾਏ ਅਬ ਖਰੇ ਪਿਖੋ ਰਣ ਕੇਰ ਦਾਏ।
ਜਦੋਂ ਮੁਗਲ ਖਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਇੰਜ ਆਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਦੀ ਸੁਣ ਕੇ ਲਲਕਾਰ ਨੂੰ ਸਾਰਿਆਂ ਆਪਣਿਆਂ ਯੋਧਿਆਂ ਨੂੰ ਪਿੱਛੇ ਹਟਾ ਦਿੱਤਾ ਤੇ ਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਅਬ ਖਰੇ ਪਿਖੋ ਰਣ ਕੇਰ ਦਾਏ, ਕਹਿੰਦੇ ਨੇ ਸਾਰੇ ਪਿਛਾਂ ਹਟ ਜਾਓ, ਮੇਰੇ ਤੇ ਮੁਗਲ ਖਾਂ ਦੇ ਵਿੱਚ ਜਿਹੜਾ ਯੁੱਧ ਹੋਣਾ ਹੈ ਨਾ ਉਹਨਾਂ ਦਾਵਾਂ ਨੂੰ ਤੁਸੀਂ ਵੇਖੋ। ਉਤ ਤੁਰ ਕੇ ਹਟੇ ਨਹੀਂ ਕਾਵ ਕਾਲ ਇਤ ਸਿੱਖ ਮਿਟੇ ਗੁਰ ਬਾਕ ਨਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਗਲ ਖਾਂ ਦੇ ਹੁਕਮ ਦੇ ਨਾਲ ਸਾਰੇ ਤੁਰਕ ਪਿੱਛੇ ਹਟ ਗਏ ਨੇ। ਦੂਸਰੇ ਪਾਸੇ ਸਤਿਗੁਰਾਂ ਦੇ ਹੁਕਮ ਕਰਨ ਦੇ ਨਾਲ ਗੁਰੂ ਜੀ ਦੇ ਯੋਧੇ ਵੀ ਪਿੱਛੇ ਹੋ ਗਏ।
ਤਬ ਚਲੇ ਦੂਹੋਂ ਤੇ ਭੀਮ ਤੀਰ ਅਰ ਪਰੇ ਬੀਚ ਦੋਨੋ ਸੰਧੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਦੋਵਾਂ ਤਰਫਾਂ ਤੋਂ ਜਿਹੜੇ ਭਿਆਨਕ ਤੀਰ ਨੇ ਉਹ ਇੱਕ ਦੂਜੇ ਦੇ ਉੱਤੇ ਵਰਨ ਲੱਗੇ ਨੇ। ਦੋਵੇਂ ਜਿਹੜੇ ਸੂਰਬੀਰ ਯੋਧੇ ਨੇ ਜਿਹੜੇ ਕਿ ਦੋਵੇਂ ਹੀ ਬਹੁਤ ਜ਼ਿਆਦਾ ਧੀਰਜ ਵਾਲੇ ਨੇ, ਉਹਨਾਂ ਦੋਵਾਂ ਦਾ ਯੁੱਧ ਹੋਣਾ ਸ਼ੁਰੂ ਹੋਇਆ। ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਦੂਸਰੇ ਪਾਸੇ ਤੁਰਕਾਂ ਦਾ ਵੱਡਾ ਜਰਨੈਲ ਮੁਗਲ ਖਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਅੱਗੇ ਆਇਆ ਮੁਗਲ ਖਾਂ।
ਸ਼ਾਹੀ ਫੌਜ ਦਾ ਸਿਪਾਹ ਸਲਾਰ ਵੱਡਾ ਮਰਨਾ ਮੰਡ ਕੇ ਵਿੱਚ ਮੈਦਾਨ ਆਇਆ। ਸ਼ਾਹੀ ਫੌਜ ਦੇ ਤਾਈ ਉਲਾਰ ਕਰਕੇ ਕਿਸਮਤ ਆਪਣੀ ਤਾਈ ਅਜ਼ਮਾਣ ਆਇਆ। ਫੇਰ ਜ਼ੋਰ ਮੈਦਾਨ ਦੇ ਵਿੱਚ ਪਿਆ ਤੇਗਾਂ ਚਮਕੀਆਂ ਬੁਰਾ ਤੂਫਾਨ ਆਇਆ। ਬੁਰਾ ਲੋਹਾ ਵਰਿਆ ਦੋਹਾਂ ਪਾਸਿਆਂ ਥੀ ਖਾਣ ਜੀਆਂ ਨੂੰ ਕਾਲ ਭਗਵਾਨ ਆਇਆ। ਖੜੇ ਗੁਰੂ ਜੀ ਜਿਸ ਥਾਂ ਲੜ ਰਹੇ ਸੀ ਸਿੱਧਾ ਘੋੜਾ ਕੁਦਾਏ ਖਾਣ ਆਇਆ। ਕਹਿੰਦਾ ਪੀਰ ਜੀ ਹੱਥ ਦਿਖਾਓ ਕੋਈ ਇਉਂ ਆਖ ਕੇ ਖਿੱਚ ਕਮਾਣ ਆਇਆ। ਸਤਿਗੁਰੂ ਜੀ ਵੀ ਇਹੋ ਚਾਹੁੰਦੇ ਸਨ ਖਾਣ ਆਪੇ ਹੀ ਲਖਾ ਮੁਕਾਣ ਆਇਆ। ਹੋਵੇ ਇੱਕ ਦੂ ਇੱਕ ਕਰਤਾਰ ਸਿੰਘਾ ਖਾਣ ਸਾਹਮਣੇ ਜ਼ੋਰ ਦਿਖਾਣ ਆਇਆ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੁਗਲ ਖਾਂ ਆਪਣੇ ਜ਼ੋਰ ਦੀ ਅਜਮਾਇਸ਼ ਕਰਨ ਦੇ ਵਾਸਤੇ ਸਤਿਗੁਰਾਂ ਦੇ ਨਾਲ ਉਸ ਵੇਲੇ ਜੂਝਣ ਲੱਗਾ।
ਸਭ ਲਖੈ ਪਟੇ ਬਾਜੀ ਸੁਖਾਨ ਪਿਖ ਗੁਰੂ ਸੰਗ ਕੀਨੀ ਬਖਾਨ।
ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਯੋਧੇ ਜਾਣਦੇ ਸਨ ਕਿ ਜਿਹੜਾ ਮੁਗਲ ਖਾਂ ਹੈ ਉਹ ਗਤਕੇ ਬਾਜੀ ਦੇ ਵਿੱਚ ਬੜਾ ਮਾਹਰ ਹੈ। ਪਿਖ ਗੁਰੂ ਸੰਗ ਕੀਨ ਬਖਾਨ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮੁਗਲ ਖਾਂ ਇੰਜ ਕਹਿੰਦਾ,
ਕਹਿੰਦਾ ਮੈਂ ਚਾਹੋ ਖੜਗ ਕੋ ਕਰਨ ਜੰਗ ਤੁਮ ਤੀਰ ਤਜੋ ਬਲ ਅਧਿਕ ਸੰਗ।
ਮੁਗਲ ਖਾਂ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਤੀਰਾਂ ਦੇ ਨਾਲ ਨਹੀਂ ਤਲਵਾਰ ਦੇ ਨਾਲ ਯੁੱਧ ਕਰਨਾ ਚਾਹੁੰਦਾ ਹਾਂ। ਤੁਮ ਤੀਰ ਤਜੋ ਬਲ ਅਧਿਕ ਸੰਗ। ਕਹਿੰਦਾ ਮੈਂ ਜਾਣਦਾ ਹਾਂ ਕਿ ਤੁਸੀਂ ਤੀਰ ਬੜੀ ਸ਼ੀਘਰਤਾ ਦੇ ਨਾਲ ਔਰ ਬੜੇ ਬਲ ਦੇ ਨਾਲ ਚਲਾਉਂਦੇ ਹੋ। ਮੈਂ ਜਾਣਦਾ ਹਾਂ ਕਿ ਤੀਰ ਅੰਦਾਜ਼ੀ ਦੇ ਵਿੱਚ ਤੁਸੀਂ ਬੜੇ ਮਾਹਰ ਹੋ, ਪਰ ਕਹਿੰਦਾ ਹੈ ਕਿ ਮੈਂ ਤਲਵਾਰਬਾਜ਼ੀ ਦੇ ਵਿੱਚ ਬੜਾ ਮਾਹਰ ਹਾਂ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਤਲਵਾਰ ਦੇ ਨਾਲ ਜੰਗ ਕਰੋ।
ਸਮਤਾ ਨ ਚਾਂਪ ਵਿਦਿਆ ਮਜਾਰ ਬੜ ਮਾਰਤ ਹੋ ਪ੍ਰਥਮੈ ਨਿਹਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮੁਗਲ ਖਾਂ ਕਹਿੰਦਾ ਹੈ ਕਿ ਤਨਿਸ਼ ਵਿਦਿਆ ਦੇ ਵਿੱਚ ਤੁਸੀਂ ਬੜੇ ਮਾਹਰ ਹੋ, ਤੁਹਾਡੀ ਕੋਈ ਸਮਤਾ ਦਾ ਨਹੀਂ ਹੈ, ਤੁਹਾਡੀ ਕੋਈ ਬਰਾਬਰੀ ਦਾ ਨਹੀਂ ਹੈ। ਪਰ ਦੂਸਰੇ ਪਾਸੇ ਕਹਿੰਦਾ ਕਿ ਤਲਵਾਰਬਾਜ਼ੀ ਦੇ ਵਿੱਚ ਮੇਰੀ ਬਰਾਬਰੀ ਦਾ ਵੀ ਕੋਈ ਨਹੀਂ ਹੈ, ਇਸ ਕਰਕੇ ਤਲਵਾਰ ਦੇ ਨਾਲ ਮੇਰੇ ਨਾਲ ਜੰਗ ਕਰੋ।
ਸੁਣ ਧਰਮ ਯੋਧ ਕੀ ਰੀਤ ਜਾਣ ਗੁਰ ਪਰੇ ਉਤਰ ਤਜ ਕੈ ਕਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਯੁੱਧ ਦੀ ਰੀਤੀ ਦੀ ਵਿਚਾਰ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਗੱਲ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਗਏ।
ਸ਼ਮਸ਼ੇਰ ਗਹੀ ਸ਼ਮਸ਼ੇਰ ਹਾਥ ਬਹੁ ਗਰਵ ਫੁਲਾਦੀ ਬਾੜ ਸਾਥ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ਮਸ਼ੇਰ ਨੂੰ ਭਾਵ ਕੇ ਤਲਵਾਰ ਨੂੰ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਸ਼ੇਰ ਦੇ ਵਾਂਗ ਗੱਜੇ ਨੇ। ਸਤਿਗੁਰਾਂ ਦੀ ਤਲਵਾਰ ਬਹੁਤ ਜ਼ਿਆਦਾ ਭਾਰੀ ਹੈ ਔਰ ਬਹੁਤ ਜ਼ਿਆਦਾ ਤਿੱਖੀ।
ਜਹ ਲਗਤ ਲੋਹ ਕੋ ਕਾਟ ਜਾਏ ਹੈ ਨਰਨ ਕਟਨ ਕਿਆ ਬਹਿ ਬਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰਾਂ ਦੀ ਤਲਵਾਰ ਵੱਜ ਜਾਵੇ, ਜੇਕਰ ਅੱਗੇ ਲੋਹਾ ਹੋਵੇ ਤੇ ਉਹ ਤਲਵਾਰ ਲੋਹੇ ਨੂੰ ਵੀ ਕੱਟ ਦੇਵੇ ਤੇ ਮਨੁੱਖਾਂ ਦੀ ਤੇ ਘੋੜਿਆਂ ਦੀ ਕੀ ਗਿਣਤੀ ਕਰਨੀ ਹੋਈ।
ਸਭ ਲਿਪਤ ਹੇਮ ਸੋ ਚਮਕ ਚਾਰ ਕਰ ਬਾਮ ਸਾਥ ਗਹਿ ਮਹਿਦ ਟਾਰ।
ਜਿਸ ਤਲਵਾਰ ਦੀ ਮੁੱਠ ਦੇ ਨਾਲ ਬਹੁਤਾ ਸਾਰਾ ਸੋਨਾ ਲਿਪਟਿਆ ਹੋਇਆ, ਭਾਵ ਕੇ ਜਿਹੜੀ ਮੁੱਠ ਹੈ ਉਹ ਸੋਨੇ ਦੀ ਹੈ ਤਲਵਾਰ ਦੀ, ਉਸ ਤਲਵਾਰ ਨੂੰ ਸਾਂਭਿਆ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੇ ਖੱਬੇ ਹੱਥ ਦੇ ਵਿੱਚ ਢਾਲ ਨੂੰ ਫੜਿਆ।
ਉਤ ਮੁਗਲ ਸਖਾਂ ਖੈਚੀ ਕਿਰਪਾਨ ਗਹਿ ਸਿਪਰ ਪਾਇਓ ਜਬ ਸਾਵ ਧਾਨ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਮੁਗਲ ਸਖਾਂ ਨੇ ਵੀ ਆਪਣੇ ਕਿਰਪਾਨ ਨੂੰ ਤਲਵਾਰ ਨੂੰ ਸਾਂਭਿਆ ਹੈ ਤੇ ਹੱਥ ਦੇ ਵਿੱਚ ਢਾਲ ਫੜ ਕੇ ਸਾਵਧਾਨ ਹੋਇਆ।
ਬਹੁ ਲਖੈ ਦਾਏ ਉਤ ਬਚਾਏ ਰਣ ਰੀਤ ਫਿਰਤ ਚਹ ਕਰਨ ਕਾਏ।
ਬਹੁਤੇ ਜਿਆਦੇ ਦਾ ਜਾਣਦਾ ਹੈ, ਇਧਰ ਉਧਰ ਬਚਾ ਕੇ ਵਾਰ ਕਰਦਾ, ਰਣ ਨੂੰ ਮੈਦਾਨੇ ਜੰਗ ਨੂੰ ਜਿੱਤਣ ਦੀ ਚਾਹ ਕਰਦਾ।
ਹੋਏ ਬਾਮ ਦਾਹਣੇ ਕਰਤ ਨੇਰ ਗੁਰ ਸਮੁਖ ਆਏ ਚਾਹਤ ਸੋ ਪੇਰ।
ਕਦੇ ਖੱਬੇ ਹੁੰਦਾ ਹੈ, ਕਦੇ ਸੱਜੇ ਹੁੰਦਾ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨੇੜੇ ਜਾਂਦਾ ਹੈ, ਕਦੇ ਸਾਹਮਣੇ ਚਾਹੁੰਦਾ ਹੈ ਕਿ ਵਾਰ ਕਰਾਂ।
ਸ੍ਰੀ ਹਰਗੋਬਿੰਦ ਤਬ ਕਹਿਸ ਤਾਹੇ ਸੁਣ ਖਾਣ ਜਿਤਕ ਵਿਦਿਆ ਸੋ ਪਾਹੇ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਸੁਣ ਖਾਣ ਜਿਤਕ ਵਿਦਿਆ ਸੋ ਪਾਹੇ, ਕਹਿੰਦੇ ਨੇ ਹੇ ਖਾਣ ਸੁਣ ਜਿੰਨੀ ਕ ਤੇਰੇ ਕੋਲ ਵਿਦਿਆ ਹੈ।
ਕਹਿੰਦੇ ਨੇ ਸਭ ਕਰੋ ਦਿਖਾਵਣ ਆਜ ਆਪ ਵਿਸ਼ਵਾਸ ਜਾਸ ਕੇ ਧਰੈ ਦਾਪ।
ਕਹਿੰਦੇ ਨੇ ਹੇ ਖਾਨਾ ਜਿੰਨੀ ਕ ਤੇਰੇ ਚ ਵਿਦਿਆ ਹੈ, ਯੁੱਧ ਵਿਦਿਆ ਹੈ, ਉਹ ਸਾਰੀ ਦੀ ਸਾਰੀ ਅੱਜ ਤੂੰ ਆਪ ਮੈਨੂੰ ਦਿਖਾ, ਜਿਹੜੀ ਵਿਦਿਆ ਦੇ ਉੱਤੇ ਤੂੰ ਬਹੁਤ ਜ਼ਿਆਦਾ ਹੰਕਾਰ ਕਰਦਾ, ਸਾਰੀ ਵਿਦਿਆ ਦਿਖਾ ਲੈ।
ਦਲ ਦੋਹਣ ਘੇਰ ਜੋ ਦਾ ਦਿਖੰਤ ਸਭ ਜੀਤ ਹਾਰਿਆ ਸਾ ਤਰੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਜਿਹੜੇ ਯੋਧੇ ਨੇ ਉਹ ਇਸ ਯੁੱਧ ਨੂੰ ਦੇਖ ਰਹੇ ਨੇ।
ਸਭ ਜੀਤ ਹਾਰ ਆਸਾ ਤਰੰਤ,
ਸਾਰੇ ਦੇ ਸਾਰੇ ਜਿੱਤ ਦੀ ਆਸਾ ਨੂੰ ਧਾਰਨ ਕਰਦੇ ਨੇ ਤੇ ਵਿਰੋਧੀ ਧਿਰ ਦੀ ਹਾਰ ਦੀ ਆਸ਼ਾ ਕਰਦੇ ਨੇ। ਕਹਿਣ ਤੋਂ ਪਾਵੇ ਹੈ ਕਿ ਮੁਗਲ ਚਾਹੁੰਦੇ ਨੇ ਕਿ ਸਾਡਾ ਸਰਦਾਰ ਜਿੱਤ ਜਾਵੇ ਮੁਗਲ ਸਖਾਂ ਤੇ ਗੁਰੂ ਹਾਰ ਜਾਵੇ, ਦੂਸਰੇ ਪਾਸੇ ਸਤਿਗੁਰਾਂ ਦੇ ਯੋਧੇ ਚਾਹੁੰਦੇ ਨੇ ਕਿ ਸਤਿਗੁਰੂ ਜੀ ਜਿੱਤ ਜਾਣ ਤੇ ਮੁਗਲ ਸਖਾਂ ਹਾਰ ਜਾਵੇ। ਇਸ ਤਰ੍ਹਾਂ ਆਸ਼ਾ ਜਿੱਤ ਦੀ ਔਰ ਹਾਰ ਦੀ ਦੋਵਾਂ ਪਾਸਿਓਂ ਲੱਗੀ ਹੋਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦਾ ਤੇ ਉਸ ਖਾਨ ਦਾ ਟਾਕਰਾ ਹੋਇਆ।
ਦੋਹਾਂ ਦਲਾਂ ਦੇ ਮਾਲਕ ਵੀਰ ਯੋਧੇ ਉੱਗੇ ਸੂਰਮੇ ਵਿੱਚ ਸੰਸਾਰ ਦੋਵੇਂ ਸ਼ਸਤਰ ਵਿਦਿਆ ਦੇ ਵਿੱਚ ਮਾਹਰ ਭਾਰੇ ਜੁੱਟ ਪਏ ਆਖਰ ਲਲਕਾਰ ਦੋਵੇਂ। ਇੱਕ ਦੂਸਰੇ ਦੇ ਗਿਰਦ ਫਿਰਨ ਲੱਗੇ ਤਿੱਖੇ ਤਾਜ਼ੀਆਂ ਦੇ ਅਸਵਾਰ ਦੋਵੇਂ। ਆਪੋ ਆਪਣੇ ਤੱਕ ਦੇ ਦਾਓ ਕਾਓ ਵਿੱਚ ਰੋ ਮਤੇ ਕਰਦੇ ਵਾਰ ਦੋਵੇਂ। ਨਜ਼ਰ ਵਿੱਚ ਮਿਲਾ ਕੇ ਨਜ਼ਰ ਫਿਰਦੇ ਬੱਬਰ ਸ਼ੇਰ ਮਤੇ ਖੂਨ ਖਾਰ ਦੋਵੇਂ। ਕਰਦੇ ਆਪਣੇ ਵਾਰ ਕਰਤਾਰ ਸਿੰਘਾ ਇੱਕ ਦੂਜੇ ਦੇ ਵਾਰ ਸਹਾਰ ਦੋਵੇਂ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦੋਵੇਂ ਮਤੇ ਹੋਏ ਖੂਨਖਾਰ ਸ਼ੇਰ ਦੀ ਤਰ੍ਹਾਂ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਨੇ ਤੇ ਜਿਹੜਾ ਪਹਿਲਾਂ ਵਾਰ ਕਰਦਾ ਹੈ ਦੂਸਰਾ ਉਹਦੇ ਵਾਰ ਨੂੰ ਚੱਲਦਾ ਹੈ।
ਆਪ ਪ੍ਰਥਮ ਵਾਰ ਕਰ ਲਿਓ ਪ੍ਰਹਾਰ ਅਵ ਲੋਕ ਬਲ ਕੇ ਤਕ ਜੁਜਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਮੁਗਲ ਖਾਂ ਪਠਾਨ ਨੂੰ ਆਖਿਆ, ਕਹਿੰਦੇ ਨੇ ਪਹਿਲਾਂ ਹੁਣ ਤੂੰ ਵਾਰ ਕਰ ਲੈ, ਪ੍ਰਹਾਰ ਕਰ ਲੈ, ਅਵ ਲੋਕ ਬਲ ਕੇ ਤਕ ਜੁਜਾਰ। ਮੈਂ ਵੇਖਣਾ ਚਾਹੁੰਦਾ ਕਿ ਕਿੰਨਾ ਕ ਤੇਰੇ ਚ ਬਲ ਹੈ, ਕਿੰਨਾ ਕ ਤੂੰ ਜੁਜਾਰੂ ਸੂਰਮਾ।
ਸੁਣ ਤੀਰ ਸਹਿਤ ਗੁਰ ਕੇ ਸੁਬੈਨ ਤਬ ਮੁਗਲ ਸਖਾਂ ਕਰ ਸਮੁਖ ਨੈਣ।
ਤੀਰਤਾ ਦੇ ਸਹਿਤ ਮੁਗਲ ਸਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਿਆ ਤੇ ਫਿਰ ਸਤਿਗੁਰਾਂ ਦੇ ਨੈਣਾਂ ਦੇ ਵਿੱਚ ਅੱਖਾਂ ਦੇ ਵਿੱਚ ਅੱਖਾਂ ਪਾਈਆਂ।
ਚਾਹਤ ਪ੍ਰਹਾਰ ਨਹੀਂ ਦਾਵ ਪਾਏ ਜੇ ਹੱਥੋਂ ਖੜਗ ਤਨ ਲੈ ਬਚਾਏ।
ਹੁਣ ਸਤਿਗੁਰਾਂ ਨੇ ਮੌਕਾ ਦੇ ਦਿੱਤਾ, ਕਹਿੰਦੇ ਨੇ ਪਹਿਲਾਂ ਵਾਰ ਕਰ ਲੈ, ਮੈਂ ਤੇਰਾ ਵਾਰ ਰੋਕਾਂਗਾ। ਹੁਣ ਚਾਹੁੰਦਾ ਹੈ ਪ੍ਰਹਾਰ ਕਰਨਾ ਪਰ ਕੋਈ ਦਾਵ ਨਹੀਂ ਮਿਲਦਾ। ਜੇ ਹੱਥੋਂ ਖੜਗ ਤਨ ਲੈ ਬਚਾਏ, ਸੋਚਦਾ ਹੈ ਕਿ ਜੇ ਮੈਂ ਤਲਵਾਰ ਦਾ ਵਾਰ ਕਰਾਂਗਾ ਤੇ ਗੁਰੂ ਆਪਣੇ ਸਰੀਰ ਦਾ ਜ਼ਰੂਰ ਬਚਾ ਕਰ ਲਏਗਾ।
ਕਰੇ ਅਗਰ ਢਾਲ ਆਡੋ ਕਰੇ ਹੋਏ ਵਿਫਲ ਵਾਰ ਕੁਛ ਨਹੀਂ ਸਰੇਹ।
ਜੇ ਮੈਂ ਤਲਵਾਰ ਦਾ ਵਾਰ ਕਰਾਂਗਾ ਇਹ ਅੱਗੇ ਢਾਲ ਕਰ ਦੇਵੇਗਾ, ਮੇਰੇ ਵਾਰ ਨੂੰ ਰੋਕ ਲਵੇਗਾ ਤੇ ਫਿਰ ਮੇਰਾ ਜਿਹੜਾ ਵਾਰ ਹੈ ਨਾ ਉਹ ਬੇਅਸਰ ਚਲੇ ਜਾਵੇਗਾ, ਕੁਝ ਕਾਰਜ ਨਹੀਂ ਸਵਾਰੇਗਾ।
ਗੁਰ ਸਾਵਧਾਨ ਹੋਏ ਚੁਫੇਰ ਸਮਸ਼ੇਰ ਹੱਥ ਸਮਸ਼ੇਰ ਹੇਰ।
ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਸਾਵਧਾਨ ਨੇ, ਚਾਰ ਸ਼ਫੇਰਿਓਂ ਬੜੇ ਹੁਸ਼ਿਆਰ ਨੇ, ਹੱਥ ਦੇ ਵਿੱਚ ਤਲਵਾਰ ਹੈ ਤੇ ਸ਼ੇਰ ਦੇ ਵਾਂਗ ਉਹ ਪੈਦਾਇਕ ਨੇ।
ਤੱਕ ਰਹਿਓ ਬਹੁਤ ਨਹੀਂ ਦਾਵ ਪਾਏ ਤਬ ਪਰਿਓ ਆਣ ਅਸ ਕੋ ਉਠਾਏ।
ਬੜਾ ਵਹਿੰਦਾ ਰਿਹਾ, ਤੱਕਦਾ ਰਿਹਾ ਪਰ ਕੋਈ ਵੀ ਦਾਵ ਮੌਕਾ ਮਿਲਿਆ ਨਾ।
ਤਬ ਪਰਿਓ ਆਣ ਅਸ ਕੋ ਉਠਾਏ
ਤੇ ਫਿਰ ਕਵੀ ਜੀ ਲਿਖਦੇ ਨੇ ਕਿ ਤਲਵਾਰ ਨੂੰ ਉੱਪਰ ਉਠਾ ਕੇ ਫਿਰ ਅੱਗੇ ਵਧਿਆ ਕਿਉਂਕਿ ਵਾਰ ਤੇ ਕਰਨਾ ਸੀ ਪਹਿਲਾਂ।
ਉਪਰ ਜਨਾਏ ਤਰ ਕੋ ਪ੍ਰਹਾਰ ਗੁਰ ਗਏ ਕੂਦ ਗਾ ਛੂਛ ਵਾਰ।
ਹੱਥ ਦਾ ਇਸ਼ਾਰਾ ਉੱਪਰ ਕੀਤਾ ਹੈ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉੱਪਰਲੇ ਪਾਸੇ ਵਾਰ ਕਰੇਗਾ ਪਰ ਝੱਟ ਹੀ ਆਪਣੇ ਪ੍ਰਹਾਰ ਨੂੰ ਚੰਗੇ ਤਰੀਕੇ ਦੇ ਨਾਲ ਵਿਉਂਤਬੰਦੀ ਦੇ ਨਾਲ ਕੀਤਾ ਤੇ ਥੱਲੇ ਵਾਰ ਕੀਤਾ ਲੱਤਾਂ ਦੇ ਵੱਲ। ਉੱਪਰੋਂ ਤਲਵਾਰ ਉਠਾਈ ਹੈ, ਲੱਗਦਾ ਸੀ ਕਿ ਉੱਪਰ ਵਾਰ ਕਰੇਗਾ ਪਰ ਤਾਂ ਵੀ ਮੁਗਲ ਸਖਾਣੇ ਥੱਲੜੇ ਪਾਸੇ ਲੱਤਾਂ ਨੂੰ ਵੱਢਣ ਦਾ ਵਾਰ ਕੀਤਾ ਪਰ ਕੀ ਹੋਇਆ, ਗੁਰ ਗਏ ਕੋਦ ਗਾ ਛੂਛ ਵਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਪਰ ਨੂੰ ਛਾਲ ਮਾਰ ਦਿੱਤੀ ਤੇ ਤਲਵਾਰ ਦਾ ਵਾਰ ਥੱਲੋਂ ਦੀ ਲੰਘ ਗਿਆ। ਇਸ ਤਰੀਕੇ ਦੇ ਨਾਲ ਉਹਦਾ ਕੀਤਾ ਹੋਇਆ ਜਿਹੜਾ ਪਹਿਲਾ ਵਾਰ ਸੀ ਨਾ, ਜਿਹੜਾ ਕਿ ਸਤਿਗੁਰਾਂ ਨੇ ਆਖਿਆ ਸੀ, ਉਹ ਬੇਅਸਰ ਹੀ ਚਲਾ ਗਿਆ।
ਮੁਗਲ ਸਖਾਣ ਦੇ ਮਰ ਗਏ ਦੋ ਘੋੜੇ ਸੁੱਟ ਤਨਖ ਤੇ ਵਿੱਚ ਤਲਵਾਰ ਆਇਆ ਵੈਰੀ ਪੈਦਲ ਹੋ ਗਿਆ ਗੁਰਾਂ ਡਿੱਠਾ ਖੂਨ ਛਤਰਤਾ ਦਾ ਜੋਸ਼ ਮਾਰ ਆਇਆ ਲੈ ਪਈ ਜੈਤਿਆ ਸਾਡਾ ਵੀ ਫੜ ਘੋੜਾ ਪਾਪ ਆਦੇ ਹੋ ਗੁਰੂ ਅਵਤਾਰ ਆਇਆ ਅਹੋ ਮੁਗਲ ਸਖਾਣ ਸੰਭਾਲ ਆਵੋ ਉਹ ਵੀ ਸੂਰਮਾ ਕਦਮ ਉਭਾਰ ਆਇਆ ਵਾਰ ਹੋਣ ਲੱਗੇ ਦੋਹਾਂ ਪਾਸੇ ਆਥੀ ਯਾਦ ਕਵੀ ਤਾਈ ਅਲੰਕਾਰ ਆਇਆ ਘੜਦੇ ਘਾੜ ਠਠਿਆਰ ਕਰਤਾਰ ਸਿੰਘਾ ਜਾਂ ਤਾੜ ਕੇ ਤਾਉ ਲੁਹਾਰ ਆਇਆ।
ਕਰਤਾਰ ਸਿੰਘ ਜੀ ਕਲਾਸ ਵਾਲੀ ਇੱਕ ਥੋੜਾ ਜਿਹਾ ਫਰਕ ਪਾਉਂਦੇ ਨੇ ਕਿ ਘੋੜਿਆਂ ਦੇ ਮਰਨ ਤੋਂ ਬਾਅਦ ਫਿਰ ਇੱਕ ਦੂਜੇ ਦੇ ਨਾਲ ਪੈਰਾਂ ਦੇ ਭਾਰ ਹੋ ਕੇ ਲੜੇ ਨੇ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇੱਕ ਦੂਜੇ ਦੇ ਕਹਿਣ ਦੇ ਉੱਤੇ ਹੀ ਇਸ ਤਰ੍ਹਾਂ ਦਾ ਯੁੱਧ ਸ਼ੁਰੂ ਕੀਤਾ। ਕਵੀ ਜੀ ਲਿਖਦੇ ਨੇ ਘੜੇ ਘਾੜ ਠਠਿਆਰ ਕਰਤਾਰ ਸਿੰਘਾ ਜਾਂ ਤਾੜ ਕੇ ਤਾਉ ਲੁਹਾਰ ਆਇਆ। ਮਾਨੋ ਕਿ ਜਿਸ ਤਰੀਕੇ ਦੇ ਨਾਲ ਘੜੇ ਠਠਿਆਰੇ ਘੜਦੇ ਨੇ, ਇਸ ਤਰ੍ਹਾਂ ਤਲਵਾਰਾਂ ਦਾ ਵਾਰ ਇੱਕ ਦੂਜੇ ਦੇ ਉੱਤੇ ਹੋਣ ਲੱਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਜਿਹੜਾ ਕੀਤਾ ਵਾਰ ਸੀ ਨਾ ਮੁਗਲ ਸਿੰਘਾਂ ਦਾ ਉਹ ਬੇਅਸਰ ਹੋ ਗਿਆ ਕਿਉਂਕਿ ਲੱਤਾਂ ਨੂੰ ਕੱਟਣ ਦਾ ਯਤਨ ਕੀਤਾ ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਛਾਲ ਮਾਰ ਕੇ ਵਾਰ ਤੋਂ ਬਚਾ ਕਰ ਲਿਆ। ਪੁਣ ਖੜਗ ਸੀਸ ਕੀ ਦਿਸ਼ ਚਲਾਏ ਗੁਰ ਸਿਪਰ ਸ਼ੀਗਰ ਹੀ ਕਰ ਬਚਾਏ। ਜਿੰਨੇ ਚਿਰ ਨੂੰ ਛਾਲ ਮਾਰ ਕੇ ਵਾਰ ਪਹੁੰਚਾਇਆ ਓਨੇ ਚਿਰ ਨੂੰ ਦੂਸਰਾ ਵਾਰ ਫਿਰ ਸਿਰ ਦੇ ਵੱਲ ਕੀਤਾ ਹੈ ਮੁਗਲ ਸਖਾਣੇ ਗੁਰ ਸਿਪਰ ਸ਼ੀਗਰ ਹੀ ਕਰ ਬਚਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਢਾਲ ਅੱਗੇ ਕੀਤੀ ਤੇ ਦੂਸਰਾ ਵਾਰ ਵੀ ਬਚਾ ਲਿਆ। ਤੇਹ ਰੋਕ ਉਪਰੇ ਹੱਥ ਲੀਨ ਗਹਿ ਖੜ ਗਏ ਆਪਣੋ ਵਾਰ ਕੀਨ। ਉਸ ਦੇ ਵਾਰ ਨੂੰ ਉੱਪਰ ਰੋਕਿਆ ਹੈ ਉੱਤੇ ਹੀ ਹੱਥ ਨੂੰ ਖਿਲਾਰ ਲਿਆ ਹੈ। ਗਹਿ ਖੜ ਗਏ ਆਪਣੋ ਵਾਰ ਕੀਨ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਵਾਰ ਕੀਤਾ। ਭੁਜ ਕੇ ਤਰੇ ਸੋ ਤਹਿ ਲਗੇ ਜਾਏ ਬਲ ਸਹਿਤ ਬਹਿਓ ਇਸ ਬਿਦ ਸਫਾਏ। ਬਾਂਹ ਦੇ ਥੱਲੇ ਵਾਰ ਹੋਇਆ ਹੈ ਜੋ ਸਤਿਗੁਰਾਂ ਨੇ ਕੀਤਾ ਹੈ ਬਲ ਸਹਿਤ ਬਹਿਓ ਇਸ ਬਿਦ ਸਫਾਏ। ਇੰਨੀ ਸਫਾਈ ਦੇ ਨਾਲ ਤਾਕਤ ਦੇ ਨਾਲ ਸਤਿਗੁਰਾਂ ਨੇ ਉਹ ਵਾਰ ਕੀਤਾ। ਕਵੀ ਜੀ ਲਿਖਦੇ ਨੇ ਸਭ ਸ਼ਸਤਰ ਵਸਤਰ ਪਹਿਰੇ ਜੇ ਅੰਗ ਕੱਟ ਗਏ ਸਕਲ ਇੱਕ ਬਾਰ ਸੰਗ। ਜਿੰਨੇ ਵੀ ਸ਼ਸਤਰ ਜਿੰਨੇ ਵੀ ਵਸਤਰ ਭਾਵ ਕਹਿਣ ਤੋਂ ਹੈ ਕਿ ਸੰਜੋ ਆਦਿਕ ਸਾਰੀਆਂ ਨੂੰ ਤਲਵਾਰ ਸਤਿਗੁਰਾਂ ਦੀ ਕੱਟ ਗਈ ਹੈ ਔਰ ਇੱਕੋ ਵਾਰ ਪਾਰ ਲੰਘ ਗਈ। ਗਣ ਪਾਸ ਰੀਨ ਸਭ ਕਾਟ ਦੇਨ ਜੁਗ ਖੰਡ ਹੋਏ ਤਰ ਪਰਨ ਕੀਨ। ਕਹਿਣ ਤੋਂ ਪਾਵੇ ਹੈ ਕਿ ਪਸਰੀਆਂ ਕੱਟ ਦਿੱਤੀਆਂ ਨੇ ਉਸ ਮੁਗਲ ਦੀਆਂ ਸਤਿਗੁਰਾਂ ਨੇ। ਜੁਗ ਖੰਡ ਹੋਏ ਤਰ ਪਰਨ ਕੀਨ ਦੋ ਟੋਟੇ ਹੋ ਕੇ ਧਰਤੀ ਤੇ ਡਿੱਗ ਪਿਆ। ਸਿਰ ਪੂਜਾ ਸਹਿਤ ਪਾਏ ਇੱਕ ਖੰਡ ਜੁਗ ਚਰਨ ਜੁਗਤ ਦੁਤੀਆ ਪ੍ਰਚੰਡ। ਮੁਗਲ ਸਖਾਂ ਦੇ ਦੋ ਟੋਟੇ ਹੋ ਗਏ ਨੇ, ਇੱਕ ਟੋਟੇ ਦੇ ਵਿੱਚ ਸਿਰ ਤੇ ਬਾਹਾਂ ਨੇ ਤੇ ਦੂਸਰੇ ਟੋਟੇ ਦੇ ਵਿੱਚ ਉਹਦੇ ਪੈਰ ਨੇ। ਇਮ ਬਹਿਓ ਖੜਗ ਸਭ ਕਾਟ ਡਾਰ ਸਾਬੂਣ ਤੇ ਜਿਮ ਤਾਰ ਪਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਤਲਵਾਰ ਨੇ ਕੱਟ ਦਿੱਤਾ ਹੈ ਸਫਾਈ ਦੇ ਨਾਲ ਜਿਵੇਂ ਸਾਬਣ ਨੂੰ ਤਾਰ ਕੱਟਦੇ। ਰਹਿ ਗਈ ਅੱਖ ਪਸਰੀ ਵਿਸਾਲ ਕਰ ਬਿਖੇ ਖੜਗ ਨਾ ਗੋ ਕਰਾਲ। ਅੱਖਾਂ ਉਸ ਮੁਗਲ ਸਖਾਂ ਦੀਆਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਕਰ ਬਿਖੇ ਖੜਗ ਨਾ ਗੋ ਕਰਾਲ ਨੰਗੀ ਜਿਹੜੀ ਭਿਆਨਕ ਤਲਵਾਰ ਹੈ ਨਾ ਉਹ ਹੱਥ ਦੇ ਵਿੱਚ ਚਮਕਦੀ ਰਹਿ ਗਈ। ਤੇਹ ਮਾਰੇ ਉਹ ਦੇਖ ਗੁਰ ਦਲ ਬਿਲੰਦ ਕਹਿ ਬਿਜੈ ਸਦਾ ਸ੍ਰੀ ਹਰਗੋਬਿੰਦ। ਜਦੋਂ ਮੁਗਲ ਸਖਾਂ ਮਰ ਗਿਆ ਉਸ ਵੇਲੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਜਿਹੜੇ ਯੋਧੇ ਸਨ ਉਹਨਾਂ ਨੇ ਉੱਚੀ ਸਾਰੀ ਇਹ ਆਖਿਆ ਹੈ ਬਿਜੈ ਸਦਾ ਸ੍ਰੀ ਹਰਗੋਬਿੰਦ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੀ ਜਿੱਤ ਹੋਵੇ। ਪਿਖ ਖੜਗ ਖਾਣ ਕੇ ਬਹਿਸ ਕਾਏ ਬਿਸਮਾਦ ਭਏ ਸਭ ਤੁਰਕ ਦਾਏ। ਇੱਕ ਪਾਸੇ ਮੁਗਲ ਸਖਾਂ ਦੀ ਮੌਤ ਦੇ ਨਾਲ ਸਤਿਗੁਰਾਂ ਦੇ ਯੋਧੇ ਖੁਸ਼ ਹੋਏ ਨੇ, ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਮਰੇ ਹੋਏ ਖਾਨ ਨੂੰ ਦੇਖ ਕੇ ਤੁਰਕ ਸਾਰੇ ਦੇ ਸਾਰੇ ਬੜੇ ਦੁਖੀ ਹੋਏ ਨੇ ਔਰ ਬੜੇ ਹੈਰਾਨ ਹੋਏ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਮੁਗਲ ਸਖਾਂ ਦਾ ਅੰਤ ਕਰ ਦਿੱਤਾ। ਕਈ ਜ਼ਖਮ ਲੱਗੇ ਸਤਿਗੁਰਾਂ ਨੂੰ ਵੀ ਹੋਇਆ ਆਪ ਕਰਤਾਰ ਸਹਾਏ ਪਾਈ। ਮਾਰ ਹੇਠ ਆਇਆ ਇੱਕੋ ਵਾਰ ਵੈਰੀ ਗੁਰੂ ਨਾਨਕ ਜੈ ਬੁਲਾਏ ਪਾਈ। ਖੰਡਾ ਮਾਰ ਕੇ ਸਿਰੋਂ ਦੁਫਾੜ ਕੀਤਾ ਬਾਡੀ ਚੀਰ ਸ਼ਤੀਰ ਜਿਉਂ ਪਾਏ ਪਾਈ। ਮੁਗਲ ਸਖਾਂ ਦੇ ਡਿੱਗਦਿਆਂ ਫੌਜ ਸ਼ਾਹੀ ਢਿੱਲੀ ਪੈ ਗਈ ਹੌਸਲਾ ਢਾਏ ਪਾਈ। ਫਿਰ ਬਿਨਾ ਸਰਦਾਰ ਦੇ ਲੜੇ ਕਿਹੜਾ ਹਟੀ ਪਿਛਾ ਨੂੰ ਪੈਰ ਉਠਾਏ ਪਾਈ। गई वल लाहौर करतार सिंगा सब साज समान खुआए पाई। करतार सिंह जी क्लास वाले लिखते ने कि जदों सरदार मर गया ते सरदार तो बगैर फौज ने किथे लड़ना सी, बहुती सारी फौज उसे तरीके दे नाल कायर बनके पिछे नू हट गई, पर सारी दी सारी फौज नहीं नठी, काफी सारे ऐसे लड़ाकू सूरमे ने जेड़े उस वेले भी नहीं दौड़े। एक बार ओरड़े खान तो फंग सब हिन चलाए बेगी तुरंग। जेड़े शहादत दे वास्ते तैयार सन उन्होंने अपने सरदार दे मरण तो बाद भी अपने हौसले नूं नहीं छड्डिया, बहुतियां सारियां तुफंगां दा बंदूकां दा फेर भी वार कीता है और अपने घोड़ियां नूं तेज दौड़ाया। एक बार तुपक के सब नकीन पुन खड़ग हाथ में ऐंच लीन। एक बारी बंदूकां दा सारियां दा वार कीता फिर हत्थां दे विच तलवारां नूं सांभिया। सब परे आणी उपर जोवार मिल गए आप में मार मार। सारे दे सारे वार करन दे लई अगे वधे ने, एक दूजे दे नाल सारे जिहड़े सैनिक सेना ओ फिर जुट गए। गुरु हुकम दीन सुन पैंदे खान एक मलक जाते पट महान। अपने वाले पास्यों सतगुरु सच्चे पातशाह जी ने हुक्म कीता, कहिंदे ने हे सुन पैंदे खां मेरी गल नूं, हे मलक जाति हे सूरमिया अगे आ। लेहो विधि चंद को संग धार गुरे अंग संग सद ही तुमार। विधि चंद नूं अपने नाल लै लो, मलक जाति नूं पैंदे खां नूं दोवां नूं आख्या गुरु अंग संग सदा ही तुमार। हे योधियो गुरु हमेशा तुहाडे अंग संग है। सरदार रहो नहीं शत्रु कोए गह खड़ग करो एक ते सो दोए। सतगुरां ने अपने योधियां नूं हल्लाशेरी दित्ती है कि कोई भी वैरी दा सरदार नहीं बचिया, सारे दे सारे सैनिक ने इस करके तलवारां नूं फड़ के सारिआं दे दो दो टोटे कर दे। जो यारे तिनो कर प्राण हान पट पीर पजाए दिजै निदान। सतगुरु जी कहिंदे ने कि जेड़ा अरदा है ओदे प्राणा दा हान कर दियो ते जेड़ा कायर भजदा है ओनू भजा दे। अब गाहो होए संग राम अंत नहीं टिके तुरक पज है मरंत। सतगुरु जी कहिंदे ने कि संग्राम दा ऐस वेले युद्ध दा अंत होण वाला है, कोई भी जरा तुरक है ना हुण अगे नहीं टिकेगा, सारे दे सारे मर जाणगे या दौड़ जाणगे। गुरु हुकम पाए कर पैंद खान गह खड़ग खैंच बाड बाड वाण। ग्रंथाकर भाई संतोख सिंह जी लिखदे ने कि सतगुरु हरगोबिंद सच्चे पातशाह जी दे हुकम नूं पैंदे खान ने मन्निया है, तलवार नूं फड़ के अगे वधिया, खिच खिच के तलवारां दा वार कीता ते बहुते सारे ओने मार सुट्टे। बिच पारे ओ जाए तुर कण बिसाल जिम मृगन बिखै के हर कराल। कवि जी लिखदे ने कि तुरकां दी वड्डी फौज दे विच इस तरह जा पिया है जिवें मानो के बहुतियां सारियां हिरणां दी डार दे उत्ते भयानक शेर पै जांदा। बहु उथल पुथल कर काट डार नहीं बचा लगे जिसके प्रहार। बहुतियां सारियां नूं उथल पुथल करके वड वड के सुट दिता है, जिदे ते भी पैंदे खाने वार कीता ओ वार नूं सहार नहीं सकिया बच नहीं सकिया। इत बिदी चंद दौर्यो रिसाए कर मार मार दीने गिराए। दूसरे पासे भाई बिधी चंद जी दौड़ के गुस्से दे नाल अगे वधे ने, उन्हां ने भी मार मार के बहुते सारे पुंजे सुट दिते। बर वीर मलक जाति सो क्रोध गह खड़ग संघारे अनक योध। इस तो इलावा जेड़ा सतगुरां दा दूसरा मलक जाति सूरवीर योधा है ओ भी क्रोध नूं धारण करके अगे वधिया है, तलवार दे नाल बहुते सारे योधे उन्हें संघार दिते मार दिते। इत्याद अपर गुरु सूरत आए जे परे दौड़ सब को पजाए। ग्रंथाकार भाई संतोख सिंह जी लिखते ने इस तरह सतगुरां दे होर भी बहुत सारे सूरमे अगे दौड़ के वधे ने दौड़ के पए ने ते सारयां नूं पजा दिता। कट गए ब्रिंद तर पर गिरंत गण मूंड रूंड खंडत त्रिपंत। ग्रंथाकार भाई संतोख सिंह जी लिखते ने कट वड करके बहुतियां सारयां योधियां नूं थले सुट दिता है, बहुते धड़ ते सीस जुदे जुदे होए धरती ते दिसदे। हट गए जितक सो त्रास तार सरदार हीन पाजे गवार। कई ते अगे आण के मर गए ने पर कईयां ने डर नूं धारण कीता के सरदार दी मौत होण तों बाद भज गए ने ओ गवार। गुर सैन पिछारी जात काए तब चले पीर मृगैं लजाए। तद कायर भज चले इतने तेज के जिन्ना तो हरण भी शर्म खान, पाव के हिरण भी इन्नी तेजी दे नाल नहीं दौड़दा इन्नी तेज ओ कायर बन के दौड़न लगे। सब शस्त्र छीन दीने पजाए एक कोस तीक तिन गैल जाए। सारे हथियारां नूं सुट के दौड़ गए ने एक को तक उन्हां दे मगर गए पर एक को तों दूर उन्हां नूं कढ आए जेड़े के कायर बन के दौड़ गए। सब खेत जंग ते काड़ दीन हाटे आए गुरु टिग फतह लेन। इस तरीके दे नाल कवि जी लिखते ने कि फतेह नूं लै के जित दी प्राप्ति करके फिर मैदाने जंग दे विचों सारयां नूं बाहर कढ के फिर सतगुरां दे कोल आए ने। तब जीत शत्रु दुंदब बजाए गुर पे प्रसन्न सिख हरख पाए। उस वेले जित दा नगारा बजाया है ते सतगुरु हरगोबिंद सच्चे पातशाह जी सारयां नूं वेख के बड़े प्रसन्न होए। निज सुपट काए जुत लिए उठाए जे निकट ग्राम तह सो पुचाए। उस वेले कवि जी लिखते ने के जेड़े सतगुरां दे योधे जख्मी सन उन्हां सारयां नूं सांभिया है ते लागले पिंड दे विच पुचा दिता। सब खान पान कर सार लीन नर सेव करन पर छोर दीन। पिंड दे विच जख्मियां नूं चुक के लै आए ने, खान पान दी सारी सेवा कीती गई है, नर सेव करन पर छोर दीन। बहुते सारे जख्मियां दी सांभ संभाल दे वास्ते सतगुरां ने सेवादार ला दिते। रण खेत फतेह गुरु एव पाए पुन पट संवार केनस बनाए। ग्रंथाकार भाई संतोख सिंह जी लिखते ने कि युद्ध भूमि दे विच इस तरीके दे नाल सतगुरां ने फतेह पाई, जित दी प्राप्ति कीती ते अपने पटां दी शस्त्रधारी सूर वीरां दी सांभ संभाल कीती। गुर हर गोविंद मानंद सिंह जस करत कवि संतोख सिंह। ग्रंथाकार भाई संतोख सिंह जी लिखते ने कहते ने के मैं कवि संतोख सिंह सतगुरु हरगोबिंद सच्चे पातशाह जी की उपमा लिखदा हां कि सतगुरु सच्चे पातशाह जी शेर दे समान ने। रण थान भीम बहु श्रोण मास जिस देख पीर और पाए त्रास। कवि संतोख सिंह जी लिखते ने कि रण भूमि दे विच बहुता सारा लहू ते मास डिग्गिया होया, जिस भयानक तस्वीर नूं देख के कवि जी लिखते ने कि जिहड़े पीर ने जिहड़े कायर ने उन्हां दे मन दे अंदर त्रास पैदा हुंदा है, डर पैदा हुंदा है, इन्नी भयानक ओ रण दी भूमि। इस जगह दे उत्ते कवि जी ने अपने अध्याय दी समाप्ति करके नवे अगले अध्याय दा प्रारंभ कीता। पायो दुपहरा लरत बहो रात जामते जंग तीन पहर मैं हन दई सेना सैत तुरंग। ग्रंथाकार भाई संतोख सिंह जी लिखते ने ਹੁਣ ਦੁਪਹਿਰਾ ਹੋ ਗਿਆ ਹੈ। ਕਵੀ ਜੀ ਲਿਖਦੇ ਨੇ ਤੀਨ ਪਹਿਰ ਮੈਂ ਹਣ ਦਈ ਸੈਣਾ ਸਹਿਤ ਤੁਰੰਗ। ਤਿੰਨਾਂ ਪਹਿਰਾਂ ਦੇ ਵਿੱਚ ਸਤਿਗੁਰਾਂ ਨੇ ਵੈਰੀਆਂ ਦੀ ਸੈਣਾ ਨੂੰ ਹਣ ਦਿੱਤਾ, ਸਮੇਤ ਘੋੜਿਆਂ ਦੇ ਖਤਮ ਕਰ ਦਿੱਤਾ।
ਵਿਚਰੇ ਸਤਿਗੁਰ ਰਣ ਥਲ ਹੇਰਾ, ਸ਼੍ਰੋਣ ਮਾਸ ਤੇ ਭੀਮ ਕਨੇਰਾ।
ਫਿਰ ਸਤਿਗੁਰੂ ਜੀ ਉਸ ਰਣ ਭੂਮੀ ਦੇ ਵਿਚ ਇਧਰ ਉਧਰ ਫਿਰਨ ਲੱਗੇ ਨੇ। ਸ਼੍ਰੋਣ ਮਾਸ ਤੇ ਭੀਮ ਕਨੇਰਾ, ਲਹੂ ਤੇ ਮਾਸ ਦੇ ਨਾਲ ਬਹੁਤ ਜ਼ਿਆਦਾ ਉਹ ਜਗ੍ਹਾ ਭਿਆਨਕ ਲੱਗ ਰਹੀ ਨੇ।
ਲੋਥੈ ਪਰ ਲੋਥੈ ਬਹੁ ਪਰੀ, ਸਹਿਤ ਹੈਨ ਬੜ ਸੈਣਾ ਮੜੀ।
ਲੋਥਾਂ ਦੇ ਉੱਤੇ ਲੋਥਾਂ ਪਈਆਂ ਹੋਈਆਂ ਨੇ, ਘੋੜਿਆਂ ਦੇ ਸਮੇਤ ਬਹੁਤੀ ਸਾਰੀ ਸੈਣਾ ਮਰੀ ਹੋਈ ਸੀ।
ਇੱਥੇ ਉੱਤ ਫਿਰ ਸਭ ਦੇਖਤ ਪਾਏ, ਬਹੁਰ ਲੋਹ ਗੜ ਕੋ ਗੁਰ ਗਏ।
ਇਧਰ ਉਧਰ ਫਿਰ ਕੇ ਸਾਰਾ ਦੇਖਿਆ ਤੇ ਫਿਰ ਲੋਹਗੜ ਦੇ ਵੱਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚਲੇ ਗਏ।
ਤਹਾਂ ਸਿੱਖ ਜੇ ਮਰੇ ਨਿਹਾਰੇ, ਵਿਧੀ ਚੰਦ ਸੋ ਬਾਕ ਉਚਾਰੇ।
ਜਿਹੜੇ ਲੋਹਗੜ ਦੇ ਵਿਚ ਲੜਦੇ ਹੋਏ ਸਿੰਘ ਸ਼ਹੀਦ ਹੋਏ ਸਨ, ਉਹਨਾਂ ਨੂੰ ਜਾ ਕੇ ਦੇਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਵਿਧੀ ਚੰਦ ਜੀ ਨੂੰ ਹੁਕਮ ਕੀਤਾ।
ਕਹਿੰਦੇ ਨੇ ਹੈ ਦੇਹੋ ਬੰਦ ਲੇਹੋ ਨਰ ਸੰਗ, ਮਰੇ ਸਿੱਖ ਪਟ ਕਰ ਕਰ ਜੰਗ।
ਭਾਈ ਵਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜਿਆਂ ਦੇ ਉੱਤੇ ਇਨ੍ਹਾਂ ਸਾਰਿਆਂ ਯੋਧਿਆਂ ਦੀਆਂ ਲਾਸ਼ਾਂ ਨੂੰ ਬੰਨ ਲਿਆ ਜਾਵੇ, ਕਿਉਂਕਿ ਲੜਦੇ ਹੋਏ ਸੂਰਮੇ ਸ਼ਹੀਦ ਹੋਏ ਨੇ।
ਸਭ ਹਿਨ ਕੀ ਲਿਹੋ ਲੋਥ ਉਠਾਈ, ਇੱਕ ਥਲ ਕਰੋ ਮ੍ਰਿਤਕ ਸਮੁਦਾਈ।
ਭਾਈ ਵਿਧੀ ਚੰਦ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਸਾਰਿਆਂ ਦੀਆਂ ਲੋਥਾਂ ਨੂੰ ਚੁੱਕ ਲਿਆ ਜਾਵੇ ਔਰ ਸਾਰੀਆਂ ਲੋਥਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਜਾਵੇ।
ਹੁਕਮ ਪਾਏ ਵਿਧੀਏ ਤਤਕਾਲ, ਲੈ ਮਾਨਵ ਗਨ ਆਪਣੇ ਨਾਲ।
ਭਾਈ ਵਿਧੀ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਤੇ ਬਹੁਤਿਆਂ ਸਾਰਿਆਂ ਸਿੰਘਾਂ ਨੂੰ ਆਪਣੇ ਨਾਲ ਲਿਆ।
ਜਹ ਕਹਤੇ ਸਿੱਖ ਆਪਣੇ ਪਾਲੇ, ਮਰੇ ਮਿਲੇ ਗਣ ਤੁਰਕ ਬਿਸਾਲੇ।
ਹਰ ਇੱਕ ਜਗ੍ਹਾ ਤੋਂ ਆਪਣੇ ਜਿਹੜੇ ਸਿੱਖ ਸੀ ਉਹਨਾਂ ਨੂੰ ਲੱਭਿਆ, ਉਹਨਾਂ ਨੂੰ ਪਾਲਿਆ, ਜਿਹੜੇ ਕਿ ਮਰ ਕੇ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸਨ, ਸਾਰਿਆਂ ਆਪਣੇ ਸਿੰਘਾਂ ਦੀ ਪਛਾਣ ਕਰਕੇ ਉਹਨਾਂ ਨੂੰ ਇਕੱਤਰ ਕੀਤਾ।
ਜਿਸ ਥਲ ਗੁਰੂ ਕੇ ਮਹਿਲ ਬਿਲੰਦ, ਤਹਿ ਇਕੱਠੀ ਕਰ ਲੋਥੈ ਬ੍ਰਿੰਦ।
ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਸਨ, ਉੱਥੇ ਸਾਰੀਆਂ ਲੋਥਾਂ ਨੂੰ ਇਕੱਠਾ ਕਰਕੇ ਰੱਖ ਦਿੱਤਾ ਗਿਆ।
ਹੇਤ ਵਿਆਹ ਕੋ ਕਾਸ਼ਟ ਪਰਿਓ, ਸੋ ਸਭ ਲੈ ਕਰ ਤਿਸ ਥਲ ਧਰਿਓ।
ਤੇ ਜਿਹੜਾ ਵਿਆਹ ਦੇ ਵਾਸਤੇ ਇਕੱਠਾ ਕੀਤਾ ਹੋਇਆ ਬਾਲਣ ਸੀ, ਉਹ ਸਾਰੇ ਬਾਲਣ ਨੂੰ ਵੀ ਉਸ ਜਗ੍ਹਾ ਦੇ ਉੱਤੇ ਲਾਗੇ ਰੱਖ ਦਿੱਤਾ ਗਿਆ।
ਆਪ ਗੁਰੂ ਬੈਠੇ ਤਿਸ ਥਾਨ, ਆਣ ਆਣ ਤਰ ਮ੍ਰਿਤਕ ਮਹਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਉੱਥੇ ਲਾਗੇ ਬਹਿ ਗਏ ਨੇ, ਹਰ ਇੱਕ ਯੋਧੇ ਦੀ ਲੋਥ ਨੂੰ ਲਿਆ ਲਿਆ ਕੇ ਚੁੱਕ ਚੁੱਕ ਕੇ ਉੱਥੇ ਰੱਖੀ ਜਾਂਦੇ ਨੇ।
ਮੋਹਨ ਸਹਿਤ ਗੋਪਾਲਾ ਦੋਏ, ਸਿਸਕਤ ਪਰੇ ਉਠਾਏ ਸੋਏ।
ਬਾਕੀ ਭਾਵੇਂ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਸਨ, ਪਰ ਮੋਹਨ ਤੇ ਗੋਪਾਲਾ ਦੋ ਸਨ ਜਿਹੜੇ ਕਿ ਅਜੇ ਸਹਿਗ ਦੇ ਸਨ, ਉਹ ਮਰੇ ਨਹੀਂ ਸਨ, ਉਹਨਾਂ ਨੂੰ ਵੀ ਚੁੱਕ ਕੇ ਲਿਆਂਦਾ ਗਿਆ।
ਸਤਿਗੁਰ ਕੇ ਟਿਗਲੇ ਕਰ ਆਏ, ਉਠ ਕਰ ਪਿਖੇ ਹਿਰਦੈ ਪ੍ਰੀਏ ਪਾਏ।
ਮੋਹਨ ਨੂੰ ਤੇ ਗੋਪਾਲ ਨੂੰ ਦੋਵਾਂ ਨੂੰ ਸਤਿਗੁਰਾਂ ਦੇ ਹਜੂਰ ਲਿਆਂਦਾ ਗਿਆ, ਆਖਿਆ ਕਿ ਸੱਚੇ ਪਾਤਸ਼ਾਹ ਇਹ ਅਜੇ ਮਰੇ ਨਹੀਂ ਹਨ, ਅਜੇ ਸਹਿਗਦੇ ਨੇ, ਇਹਨਾਂ ਦੇ ਵਿੱਚ ਸਵਾਸ ਅਜੇ ਬਾਕੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਲੀ ਦੇ ਨਾਲ ਉੱਠੇ ਨੇ, ਹਿਰਦੈ ਪ੍ਰੇਮ ਪਾਏ। ਪਿਆਰੇ ਹਿਰਦੇ ਨੂੰ ਪਾਉਣ ਵਾਲੇ ਸਿੱਖ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕੇ ਨੇ, ਉਹਨਾਂ ਨੂੰ ਵੇਖਿਆ।
ਪਹੁੰਚਤ ਮੁਖ ਗਹਿ ਹਾਥ ਰੁਮਾਲ, ਸਾਦਰ ਬੋਲੇ ਗੁਰੂ ਕਿਰਪਾਲ।
ਆਪਣੀ ਰੁਮਾਲੀ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਸਿੱਖਾਂ ਦੇ ਮੂੰਹ ਨੂੰ ਪੂੰਝਿਆ ਹੈ ਤੇ ਫਿਰ ਸਤਿਗੁਰੂ ਜੀ ਕਿਰਪਾਲੂ ਬੋਲੇ। ਪੋ ਮੋਹਨ ਸਿੱਖ ਸੁਣੋ ਗੋਪਾਲਾ ਤੁਮ ਪਿਆਰੇ ਮੋਕੋ ਸਦਕਾਲਾ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਮੋਹਨ, ਹੇ ਭਾਈ ਗੋਪਾਲਿਆ, ਤੁਸੀਂ ਬਹੁਤ ਹੀ ਜ਼ਿਆਦਾ ਮੈਨੂੰ ਪਿਆਰੇ ਹੋ।
ਮਨ ਬਾਂਛਤ ਬਰ ਜਾਚਣ ਕੀ ਜੈ, ਤੋਵਤੇ ਕੁਛ ਨਾ ਅਦੇ ਜਨੀ ਜੈ।
ਸਤਿਗੁਰੂ ਜੀ ਦੋਵਾਂ ਨੂੰ ਕਹਿੰਦੇ ਨੇ ਕਿ ਜੋ ਤੁਹਾਡੇ ਮਨ ਦੀ ਕਾਮਨਾ ਹੈ ਉਹ ਮੰਗ ਲਓ, ਜੋ ਮੰਗਣਾ ਚਾਹੁੰਦੇ ਹੋ ਮੰਗ ਲਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਵੀ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਉਹ ਚੀਜ਼ ਨਹੀਂ ਹੈ ਕਿ ਜਿਹੜੀ ਮੈਂ ਤੁਹਾਨੂੰ ਦੇ ਨਹੀਂ ਸਕਦਾ।
ਅਤ ਪ੍ਰਸੰਨ ਹੋਇ ਕਰ ਹਮ ਪਾਖਾ, ਬਿਨ ਸ਼ੰਕਾ ਪੁਰੋ ਅਭਿਲਾਖਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਮੈਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਕੇ ਤੁਹਾਨੂੰ ਆਖਿਆ ਹੈ, ਬਗੈਰ ਕਿਸੇ ਸ਼ੰਕਾ ਤੋਂ ਮੈਂ ਤੁਹਾਡੀ ਕਾਮਨਾ ਨੂੰ ਪੂਰਾ ਕਰਾਂਗਾ, ਕੁਝ ਮੰਗੋ।
ਕਹਿੰਦੇ ਨੇ ਜੇ ਜਗ ਮੈਂ ਜੀਵਨ ਕੋ ਚਾਹੋ, ਰਾਜ ਸਹਿਤ ਲਿਹੋ ਆਨੰਦ ਉਮਾਹੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਦੁਨੀਆਂ ਦੇ ਵਿੱਚ ਜਿਉਣਾ ਚਾਹੁੰਦੇ ਹੋ ਤੇ ਮੈਂ ਤੁਹਾਡੇ ਪ੍ਰਾਣਾਂ ਨੂੰ ਰੱਖ ਲਵਾਂਗਾ, ਰਾਜ ਸਮੇਤ ਤੁਸੀਂ ਆਨੰਦ ਦੇ ਨਾਲ ਵਸੋਗੇ।
ਅਪਰ ਪਦਾਰਥ ਜੇ ਜਗ ਮਹੀਆ, ਭੋਗੋ ਸਕਲ ਲਿਹੋ ਹਮ ਪਹੀਆ।
ਕਹਿੰਦੇ ਨੇ ਜੇ ਜਿਉਣਾ ਚਾਹੁੰਦੇ ਹੋ ਮੈਂ ਜੀਵਨ ਦਾਨ ਦੇ ਦਿਆਂਗਾ, ਦੁਨੀਆਂ ਦੇ ਵਿੱਚ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਦੇ ਸਾਰੇ ਦੇ ਕੇ ਤੁਹਾਨੂੰ ਮੈਂ ਨਿਹਾਲ ਕਰਾਂਗਾ, ਜੇ ਚਾਹੁੰਦੇ ਹੋ ਤੇ ਜੀਵਨ ਦਾਨ ਦਿੰਦਾ ਹਾਂ ਔਰ ਸਾਰੇ ਦੁਨੀਆਂ ਦੇ ਪਦਾਰਥ ਦਿੰਦਾ।
ਸੁਣ ਮੋਹਨ ਕਰ ਜੋਰ ਉਚਾਰਾ, ਮਿਲ ਹਮ ਦਵੈਨਿਤ ਕਰਤ ਵਿਚਾਰਾ।
ਸੁਣ ਕੇ ਮੋਹਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਉਚਾਰਨ ਕੀਤਾ। ਕਹਿੰਦੇ ਨੇ ਮਿਲ ਹਮ ਦਵੈਨਿਤ ਕਰਤ ਵਿਚਾਰਾ, ਹੇ ਸੱਚੇ ਪਾਤਸ਼ਾਹ ਅਸੀਂ ਦੋਵੇਂ ਮਿਲ ਕੇ ਹਮੇਸ਼ਾ ਇਹ ਵਿਚਾਰ ਕਰਿਆ ਕਰਦੇ ਸੀ।
ਪ੍ਰਾਣ ਅੰਤ ਜਬ ਹੋਏ ਹਮਾਰੇ, ਤਬ ਸਤ ਗੁਰ ਨਿਜ ਨਿਕਟ ਨਿਹਾਰੇ।
ਕਹਿੰਦੇ ਨੇ ਅਸੀਂ ਹਮੇਸ਼ਾ ਦੋਵੇਂ ਸੋਚਦੇ ਸੀ ਕਿ ਜਦੋਂ ਸਾਡੇ ਪ੍ਰਾਣਾਂ ਦਾ ਅੰਤ ਹੋਵੇ, ਜਦੋਂ ਅਸੀਂ ਮਰਨ ਲੱਗੀਏ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਨੂੰ ਵੇਖਣ, ਉਸ ਵੇਲੇ ਅਸੀਂ ਸਤਿਗੁਰਾਂ ਦੇ ਹਜ਼ੂਰ ਹੋਈਏ।
ਕਹਿੰਦੇ ਨੇ ਇਹ ਨਿਤ ਹੁਤੀ ਕਾਮਨਾ ਹਮੈ, ਪ੍ਰਾਪਤ ਭਇਓ ਆਣ ਸੋ ਸਮੈ।
ਕਹਿੰਦੇ ਨੇ ਸੱਚੇ ਪਾਤਸ਼ਾਹ ਕੀ ਮੰਗੀਏ, ਜੋ ਕੁਝ ਸੋਚਦੇ ਸਾਂ ਉਹੀ ਹੋਇਆ। ਅਸੀਂ ਸੋਚਦੇ ਸਾਂ ਕਿ ਜਦੋਂ ਸਾਡੇ ਪ੍ਰਾਣਾਂ ਦਾ ਅੰਤ ਹੋਵੇ, ਤੁਸੀਂ ਸਾਡੇ ਲਾਗੇ ਹੋਵੋ, ਸਾਨੂੰ ਵੇਖਦੇ ਹੋਵੋ, ਇਹ ਸਾਡੀ ਕਾਮਨਾ ਤੇ ਸੱਚੇ ਪਾਤਸ਼ਾਹ ਤੁਸੀਂ ਪਹਿਲਾਂ ਹੀ ਪੂਰੀ ਕਰ ਦਿੱਤੀ।
ਤੁਮ ਅੰਤਰ ਜਾਮੀ ਸਭ ਜਾਣਾ, ਯਾ ਤੇ ਰਣ ਮੈਂ ਹਤੇ ਨਾ ਪ੍ਰਾਣਾ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਸਾਰਾ ਕੁਝ ਜਾਣਦੇ ਸੀ, ਇਸੇ ਕਰਕੇ ਰਣ ਭੂਮੀ ਦੇ ਵਿੱਚ ਸਾਡੇ ਪ੍ਰਾਣਾਂ ਦਾ ਨਾਸ ਨਹੀਂ ਕੀਤਾ, ਅਸੀਂ ਬਚੇ ਆ ਗਏ।
ਅਬ ਦਰਸ਼ਨ ਤੁਮ ਦਿਓ ਕਿਰਪਾਲ, ਇਸ ਤੇ ਲਾਭ ਨ ਅਪਰ ਬਿਸਾਲ।
ਹੱਥ ਜੋੜ ਕੇ ਦੋਵੇਂ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਅਸੀਂ ਮਰ ਰਹੇ ਹਾਂ ਤੇ ਤੁਹਾਡੇ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਹੋ ਰਹੇ ਨੇ, ਇਸ ਤੋਂ ਵੱਡਾ ਹੋਰ ਸਾਨੂੰ ਲਾਭ ਕੀ ਮਿਲੇਗਾ।
ਜੋਗੀ ਜਤੀ ਤਪੀ ਬ੍ਰਹਮਚਾਰੀ, ਭਗਤ ਗਿਆਨੀ ਚਹ ਸੁਖ ਪਾਰੀ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੋਗੀ ਜਤੀ ਤਪਸਵੀ ਬ੍ਰਹਮਚਾਰੀ ਜਿੰਨੇ ਵੀ ਗਿਆਨੀ ਭਗਤ ਨੇ ਉਹ ਸਾਰੇ ਦੇ ਸਾਰੇ ਐਸੇ ਸੁਖ ਨੂੰ ਮੰਗਦੇ ਨੇ।
ਅੰਤ ਸਮੇਂ ਦਰਸ਼ਨ ਕੋ ਚਾਹਤ, ਇਸ ਹਿਤ ਕਾਲਾਂ ਕਾਲ ਉਮਾਹਤ।
ਜਿੰਨੇ ਵੀ ਵੱਡੇ ਵੱਡੇ ਜੋਗੀ ਜਤੀ ਤਪੱਸੀ ਨੇ ਬ੍ਰਹਮਚਾਰੀ ਨੇ ਭਗਤ ਨੇ ਸੱਚੇ ਪਾਤਸ਼ਾਹ ਉਹ ਸਾਰੇ ਦੇ ਸਾਰੇ ਇਹ ਚਾਹੁੰਦੇ ਨੇ ਕਿ ਜਦੋਂ ਉਹਨਾਂ ਦੇ ਸਰੀਰਾਂ ਦਾ ਅੰਤ ਹੋਵੇ ਤੇ ਤੁਸੀਂ ਉਹਨਾਂ ਦੇ ਹਜ਼ੂਰ ਹੋਵੋ। ਇਸ ਹਿਤ ਕਾਲਾਂ ਕਾਲ ਉਮਾਹਤ, ਇਸ ਮੰਗ ਨੂੰ ਪੂਰਿਆਂ ਕਰਨ ਦੇ ਵਾਸਤੇ ਬੜੀਆਂ ਘਾਲਣਾ ਘਾਲਦੇ ਨੇ, ਬੜੇ ਜਗ ਤਪ ਕਰਦੇ ਨੇ, ਬਹੁਤ ਕੁਝ ਕਰਦੇ ਨੇ।
ਨਹੀਂ ਜਾਚਣ ਕੁਛ ਇੱਛਾ ਨਾਥ, ਹਲਤ ਪਲਤ ਮੈਂ ਰਾਖੋ ਸਾਥ।
ਕਹਿੰਦੇ ਨੇ ਸੱਚੇ ਪਾਤਸ਼ਾਹ ਮੰਗ ਕੋਈ ਵੀ ਰਹਿ ਨਹੀਂ ਗਈ, ਇੱਛਾ ਕੋਈ ਵੀ ਬਾਕੀ ਨਹੀਂ ਰਹੀ, ਇੱਕੋ ਹੀ ਇੱਛਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਕੀ ਇੱਛਾ ਹੈ। ਕਹਿੰਦੇ ਨੇ ਹਲਤ ਪਲਤ ਮੈਂ ਰਾਖੋ ਸਾਥ ਸੱਚੇ ਪਾਤਸ਼ਾਹ ਹਲਤ ਦੇ ਵਿਚ ਤੇ ਪਲਤ ਦੇ ਵਿਚ ਆਪਣੇ ਨਾਂ ਰੱਖੋ। ਕਹਿਣ ਤੋਂ ਭਾਵ ਹੈ ਕਿ ਜੇਕਰ ਦੁਨੀਆਂ ਦੇ ਵਿਚ ਆਓ ਤੇ ਤੁਹਾਡੇ ਨਾਲ ਆਈਏ, ਜੇਕਰ ਚਲੇ ਜਾਓ ਤੇ ਚਲੇ ਜਾਈਏ, ਇਸ ਤਰੀਕੇ ਦੇ ਨਾਲ ਆਪਣੇ ਕੋਲ ਰੱਖੋ। ਕਹਿੰਦੇ ਨੇ ਜਹ ਜਹ ਹੋਏ ਅਵਤਾਰ ਤੁਮਾਰਾ ਤਹ ਤਹ ਰਾਖੋ ਸੰਗ ਉਦਾਰਾ। ਜਿੱਥੇ ਜਿੱਥੇ ਸੱਚੇ ਪਾਤਸ਼ਾਹ ਤੁਹਾਡਾ ਅਵਤਾਰ ਹੋਵੇ, ਉਥੇ ਉਥੇ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਚਰਨਾਂ ਦੇ ਵਿਚ ਹੀ ਸਾਨੂੰ ਨਿਵਾਸ ਦਿਓ। ਇਸ ਤਰੀਕੇ ਦੇ ਨਾਲ ਉਹਨਾਂ ਨੇ ਮੰਗ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਆਉਂਦਾ ਹੈ, ਇਸੇ ਤਰੀਕੇ ਦੀ ਮੰਗ ਜਿਹੜੀ ਹੈ ਨਾ, ਉਹ ਭਗਵਾਨ ਰਾਮ ਚੰਦਰ ਜੀ ਤੋਂ ਹਨੂਮਾਨ ਨੇ ਮੰਗੇ ਸੀ ਕਿ ਸੱਚੇ ਪਾਤਸ਼ਾਹ ਹੇ ਭਗਵਾਨ, ਜੇ ਦੁਨੀਆਂ ਦੇ ਉੱਤੇ ਆਵੇ ਤੇ ਤੇਰੇ ਨਾਲ ਆਈ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਇਸੇ ਤਰੀਕੇ ਦੇ ਨਾਲ ਜੁਗਾਂ ਜੁਗਾਂ ਤੋਂ ਸਤਿਗੁਰਾਂ ਦੇ ਨਾਲ ਚਲੇ ਆਉਂਦੇ ਨੇ, ਪਰ ਦੇਵਾਂ ਨੂੰ ਪਲਟਾ ਕੇ ਸਰੀਰਾਂ ਦਾ ਬਦਲਾਵ ਕਰਕੇ। ਕਛੂ ਨ ਜਾਚਣ ਕਰ ਹੈ ਕਬਹੂ ਰਹ ਸੰਗ ਦੀ ਜੈ ਬਰ ਅਬਹੂ। ਕਹਿੰਦੇ ਨੇ ਸੱਚੇ ਪਾਤਸ਼ਾਹ ਕਦੇ ਕੁਝ ਵੀ ਨਹੀਂ ਮੰਗਾਂਗੇ, ਸਿਰਫ ਇਹੀ ਮੰਗ ਹੈ ਕਿ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਰਹੀਏ, ਰਹ ਸੰਗ ਦੀ ਜੈ ਬਰ ਅਬਹੂ, ਇਹ ਵਰਦਾਨ ਦਿਓ ਕਿ ਹਮੇਸ਼ਾ ਸਾਨੂੰ ਆਪਣੇ ਨਾਲ ਰੱਖੋਗੇ।
ਅਪਰ ਜੇ ਮਰੇ ਸੁਪਟ ਰਣ ਮਾਹੂ ਆਪਣੇ ਲੋਕ ਰਾਖੀਏ ਪਾਹੂ।
ਤੇ ਫੇਰ ਉਹਨਾਂ ਨੇ ਆਖਿਆ ਕਿ ਸਿਰਫ ਸਾਨੂੰ ਹੀ ਨਹੀਂ, ਸੱਚੇ ਪਾਤਸ਼ਾਹ ਹੋਰ ਵੀ ਜਿਹੜੇ ਯੋਧੇ ਰਣ ਭੂਮੀ ਦੇ ਵਿਚ ਮਰ ਗਏ ਨੇ, ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿਚ ਤੁਸੀਂ ਨਿਵਾਸ ਦਿਓ।
ਸ੍ਰੀ ਗੁਰ ਸੁਣਤ ਬਿਸਾਲ ਪਰਸੰਨ ਪਾਰੇ ਉਪਕਾਰੀ ਮੋਹਣ ਤਨ।
ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਦੋਵਾਂ ਦੇ ਉੱਤੇ ਪ੍ਰਸੰਨ ਹੋਏ ਨੇ। ਕਹਿੰਦੇ ਨੇ ਹੇ ਮੋਹਨ ਤੇ ਹੇ ਗੋਪਾਲ, ਤੁਸੀਂ ਬਹੁਤ ਹੀ ਵੱਡੇ ਪਰਉਪਕਾਰੀ।
ਜਿਮ ਤੈ ਜਾਚਨ ਕੀ ਨਸ ਅਬੈ ਤਿਸੀ ਰੀਤ ਹੋਵੇਗੀ ਸਬੈ।
ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਦੀ ਤੁਸੀਂ ਮੰਗ ਮੰਗੀ ਹੈ, ਇਸੇ ਤਰੀਕੇ ਦੇ ਨਾਲ ਜਰੂਰ ਹੋਵੇਗਾ।
ਸ੍ਰੀ ਹਰ ਗੋਬਿੰਦ ਅਗਰ ਨਿਹਾਰੇ ਦੋਨੋ ਤਬ ਪਰ ਲੋਕ ਸਿਧਾਰੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦਿਆਂ ਕਰਦਿਆਂ ਦੋਵਾਂ ਨੇ ਪਰਲੋਕ ਦਾ ਪਿਆਨਾ ਕੀਤਾ, ਭਾਵ ਕੇ ਚੜਾਈ ਕੀਤੀ।
ਤਨ ਮਰਨ ਤਿਨ ਕੇ ਜਗ ਪਾਇਓ ਅੰਤ ਸਮੇ ਪ੍ਰਭੂ ਕੋ ਦਰ ਸਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਮਨੁੱਖਾਂ ਦਾ ਮਰਨਾ ਧੰਨਤਾ ਦੇ ਯੋਗ ਹੈ, ਧੰਨ ਹੈ ਜਿਹੜੇ ਕਿ ਮਰਦੇ ਨੇ ਤੇ ਪ੍ਰਭੂ ਨੂੰ ਆਪਣੇ ਸਾਹਮਣੇ ਦੇਖਦੇ ਨੇ। ਭਾਵ ਕਿ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਜਿਹੜੇ ਮਨੁੱਖ ਮਰਦੇ ਨੇ, ਉਹਨਾਂ ਮਨੁੱਖਾਂ ਦਾ ਮਰਨਾ ਧੰਨਤਾ ਦੇ ਯੋਗ ਹੈ।
ਸਭ ਹਿੰਨ ਕੋ ਇਸ਼ਨਾਨ ਕਰਾਇਓ ਵਸਤਰ ਨਵੀਨ ਮੰਗਾਏ ਸੋ ਪਾਇਓ।
ਸਾਰਿਆਂ ਦੇ ਉਸ ਵੇਲੇ ਸਰੀਰਾਂ ਦੇ ਇਸ਼ਨਾਨ ਕਰਾਏ ਨੇ, ਸੋਹਣੇ ਨਵੇਂ ਕੱਪੜੇ ਪਹਿਨਾਏ ਨੇ।
ਏਕਹਿ ਚਿਖਾ ਬਣਾਏ ਬਿਸਾਲਾ ਗੁਰੂ ਭਾਈ ਗੁਰਮੁਖ ਸਿੱਖ ਜਾਲਾ।
ਇੱਕੋ ਹੀ ਚਿਖਾ ਸਾਰਿਆਂ ਦੀ ਉਸ ਵੇਲੇ ਬਣਾਈ ਗਈ।
ਈਂਧਨ ਗਣ ਕੋ ਉਪਰ ਡਾਰਾ ਆਪ ਗੁਰੂ ਕਰ ਲਾਂਬੂ ਤਾਰਾ।
ਸਾਰਿਆਂ ਦੇ ਉੱਤੇ ਈਂਧਨ ਪਾਇਆ ਹੈ, ਬਾਲਣ ਪਾਇਆ ਹੈ ਤੇ ਸਤਿਗੁਰਾਂ ਨੇ ਲਾਂਬੂ ਆਪਣੇ ਹੱਥ ਦੇ ਵਿਚ ਧਾਰਨ ਕੀਤਾ।
ਗਤ ਸਮੀਪ ਸਭ ਹਿੰਨ ਕੋ ਦਈ ਜੈ ਜੈ ਤੁਨ ਸਭ ਕੇ ਮੁਖ ਪਈ।
ਸਾਰਿਆਂ ਨੂੰ ਸਤਿਗੁਰਾਂ ਨੇ ਸਮੀਪ ਮੁਕਤੀ ਦਾ ਦਾਨ ਦਿੱਤਾ ਹੈ। ਜੈ ਜੈਕਾਰ ਦੀ ਧੁਨੀ ਹਰ ਇੱਕ ਦੇ ਮੂੰਹ ਦੇ ਵਿਚੋਂ ਅਲਾਈ।
ਚੰਦਨ ਕ੍ਰਿਤ ਸਦਨ ਤੇ ਲਿਆਏ ਬ੍ਰਿੰਦ ਚਿਖਾ ਪਰ ਸਗਰੋ ਪਾਏ।
ਚੰਦਨ ਤੇ ਕਿਉ ਬਹੁਤਾ ਸਾਰਾ ਘਰੋਂ ਲਿਆਂਦਾ ਗਿਆ, ਸਾਰੀ ਚਿਖਾ ਉੱਤੇ ਜਿਹੜੀ ਕਿ ਕੋਈ ਚਿਖਾ ਬਣਾਈ ਹੋਈ ਸੀ ਉਹਦੇ ਤੇ ਪਾਇਆ।
ਨਵ ਤੇ ਗਨ ਬਿਵਾਨ ਤਬ ਆਏ ਸਾਦਰ ਗੁਰ ਕੇ ਸਿੱਖ ਚੜਾਏ।
ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਸੰਸਕਾਰ ਕੀਤਾ ਤੇ ਆਕਾਸ਼ ਦੇ ਵਿਚੋਂ ਬਹੁਤੇ ਸਾਰੇ ਵਿਵਾਨ ਉਹਨਾਂ ਨੂੰ ਲੈਣ ਦੇ ਵਾਸਤੇ ਪਹੁੰਚੇ।
ਪਹੁੰਚਾਏ ਸਤ ਗੁਰ ਕੇ ਲੋਕ ਜਹ ਮਦ ਮਾਣ ਮੋਹ ਨਹੀਂ ਸ਼ੋਕ।
ਇਸ ਤਰ੍ਹਾਂ ਵਿਵਾਨ ਉਹਨਾਂ ਸਾਰਿਆਂ ਸ਼ਹੀਦਾਂ ਨੂੰ ਸਤਿਗੁਰੂ ਦੇ ਲੋਕ ਦੇ ਵਿਚ ਲੈ ਕੇ ਪਹੁੰਚ ਗਏ ਨੇ, ਜਿੱਥੇ ਕੋਈ ਮਦ ਨਹੀਂ ਹੈ, ਕੋਈ ਗਰੂਰੀ ਨਹੀਂ ਹੈ, ਕੋਈ ਮਾਨ ਨਹੀਂ ਹੈ, ਕੋਈ ਹੰਕਾਰ ਨਹੀਂ ਹੈ, ਔਰ ਕੋਈ ਸੋਗ ਨਹੀਂ। ਜਰਾ ਮਰਨ ਕੋ ਲੇਸ਼ ਨਾ ਜਹਾਂ, ਪਦਵੀ ਅਚਲ ਥਿਰੇ ਚਲ ਤਹਾਂ। ਜਿੱਥੇ ਬੁਢੇਪਾ ਨਹੀਂ ਹੈ, ਜਿੱਥੇ ਮੌਤ ਲੇਸ਼ ਮਾਤਰ ਵੀ ਨਹੀਂ ਹੈ, ਐਸੀ ਅਚਲ ਪਦਵੀ ਤੇ ਜਾ ਕੇ ਟਿਕ ਗਏ। ਸੂਰ ਸਰੀਰਨ ਛਾਰ ਕਰੀ ਹੈ, ਬੜ ਪਟ ਲਰੇ ਸਰਾਹ ਰਰੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਾਰਿਆਂ ਸੂਰਮਿਆਂ ਦਾ ਸੰਸਕਾਰ ਕੀਤਾ ਹੈ। ਬੜ ਪਟ ਲਰੇ ਸਰਾਹ ਰਰੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸੋਹਣੇ ਤਰੀਕੇ ਦੇ ਨਾਲ ਮੇਰੇ ਸੂਰਮੇ ਲੜੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸ਼ਲਾਘਾ ਵੀ ਕੀਤੀ।
ਜੰਗ ਹੋ ਗਿਆ ਖਤਮ ਦੁਪਹਿਰ ਤੋੜੀ, ਪਹਿਲੀ ਵਾਰ ਹੀ ਫਤਿਹ ਕਰਤਾਰ ਦਿੱਤੀ। ਭਾਵੇਂ ਸਿੱਖਾਂ ਨਾਲੋਂ ਵੈਰੀ ਚੌਗਣਾ ਸੀ, ਇਤਫਾਕ ਨੇ ਵੈਰੀ ਨੂੰ ਹਾਰ ਦਿੱਤੀ। ਸੱਚੇ ਸਿਦਕ ਦੇ ਆਸਰੇ ਸਿੱਖ ਲੜੇ, ਉੱਚੀ ਖੇਲ ਪ੍ਰੇਮ ਦਿਖਾਰ ਦਿੱਤੀ। ਨੇੜੇ ਪਿੰਡਾਂ ਦੇ ਲੈ ਗਏ ਜ਼ਖਮੀਆਂ ਨੂੰ, ਹੋਏ ਸ਼ਹੀਦਾਂ ਦੀ ਦੇ ਸਸਕਾਰ ਦਿੱਤੀ। ਜਿਸ ਥਾਂ ਹੋਇਆ ਸੰਗਰਾਮ ਪਾਰਾ, ਉਹਦੀ ਸੰਗਿਆ ਗੁਰਾਂ ਉਚਾਰ ਦਿੱਤੀ। ਇਹ ਸੰਗਰਾਮ ਸਾਹਿਬ ਕਰਤਾਰ ਸਿੰਘਾ, ਕਾਇਮ ਕਰ ਪਿੱਛੋਂ ਯਾਦਗਾਰ ਦਿੱਤੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਲਿਖਿਆ ਹੈ ਕਿ ਇਸ ਤਰੀਕੇ ਦੇ ਨਾਲ ਉਸ ਜਗ੍ਹਾ ਦਾ ਨਾਂ ਸੰਗਰਾਮ ਸਾਹਿਬ ਰੱਖਿਆ। ਇਹ ਪਿੱਛੋਂ ਉਹਨਾਂ ਦੀ ਯਾਦਗਾਰ ਕਾਇਮ ਰਹਿ ਗਈ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪ੍ਰਣਾਮ।